ਸਤਿਗੁਰੂ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚ ਸਤਿਗੁਰੂ ਦੀ ਸ਼ਰਨ ਵਿੱਚ ਸਜੇ ਹੋਏ ਗੁਰੂ ਖਾਲਸਾ ਜੀ, ਆਪ ਸਰਬੱਤ ਸੰਗਤਾਂ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੰਸ ਬੰਸ, ਬਾਬਾ ਸਾਹਿਬ ਸਿੰਘ ਜੀ ਦੇ ਜਨਮ ਦਿਹਾੜੇ ਦਾ ਸਮਾਗਮ ਮਨਾਉਂਦੇ ਹੋਏ ਗੁਰੂ ਦਰਬਾਰ ਵਿੱਚ ਸਜੇ ਹੋ। ਆਓ ਸਭ ਤੋਂ ਪਹਿਲਾਂ ਸਤਿਗੁਰੂ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਸਾਂਝੀ ਕਰਨੀ ਹੈ। ਸਰਬੱਤ ਸੰਗਤ ਇੱਕੋ ਵਾਰੀ ਫਤਿਹ ਬੁਲਾਉਣਾ, ਸਾਰੇ ਗੱਜ ਕੇ ਫਤਿਹ ਬੋਲਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਨੇ ਆਪ ਜੀ ਦਾ ਬਹੁਤਾ ਸਮਾਂ ਨਹੀਂ ਲੈਣਾ, ਬਹੁਤ ਮਹਾਨ ਸ਼ਖਸੀਅਤਾਂ ਪਹੁੰਚੀਆਂ ਹੋਈਆਂ, ਰੂਹਾਂ ਸਤਿਗੁਰੂ ਦੀ ਕਿਰਪਾ ਨਾਲ ਇੱਥੇ ਪਹੁੰਚੀਆਂ ਹੋਈਆਂ, ਉਹਨਾਂ ਆਪ ਜੀ ਦੇ ਦਰਸ਼ਨ ਕਰਨੇ ਨੇ, ਆਪ ਜੀ ਨਾਲ ਵਿਚਾਰਾਂ ਸਾਂਝੀਆਂ ਕਰਨੀਆਂ। ਆਪ ਜੀ ਨਾਲ ਦੋ ਹੀ ਬੇਨਤੀਆਂ ਦਾਸ ਨੇ ਕਰਨੀਆਂ। ਸਤਿਸੰਗ ਜੀ, ਅੱਜ ਅਸੀਂ ਬਾਬਾ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਤੇ ਇੱਥੋਂ ਮਹਾਂਪੁਰਖਾਂ ਨੇ ਬਚਨ ਕਹੇ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਸੰਸਾਰ ਵਿੱਚ ਭੁੱਲੇ ਭਟਕੀ ਲੁਕਾਈ ਨੂੰ, ਮਨੁੱਖਤਾ ਨੂੰ ਹਰ ਖੇਤਰ ਵਿੱਚ ਰਾਹ ਦਿਖਾਇਆ। ਜਿੰਨਾ ਅਸੀਂ ਰਿਸਰਚ ਕਰਦੇ ਹਾਂ, ਜਿੰਨਾ ਅਸੀਂ ਅਧਿਐਨ ਕਰਦੇ ਹਾਂ, ਸਤਿਗੁਰੂ ਦੇ ਜੀਵਨ ਨੂੰ ਪੜ੍ਹਨ ਦਾ ਯਤਨ ਕਰਦੇ ਹਾਂ, ਉਵੇਂ ਪਤਾ ਲੱਗਦਾ ਕਿ ਹਰ ਖੇਤਰ ਵਿੱਚ ਮਹਾਰਾਜ ਨੇ ਰਾਹ ਦਿਖਾਇਆ ਸਨ। ਅਤੇ ਇੱਥੇ ਗ੍ਰਸਤ ਮਾਰਗ ਨੂੰ ਸਤਿਗੁਰੂ ਜੀ ਨੇ ਪ੍ਰਧਾਨਗੀ ਕਿਉਂ ਦਿੱਤੀ? ਕਿਉਂਕਿ ਮਨੁੱਖਤਾ ਦੀ ਉਤਪਤੀ ਦਾ ਸਾਧਨ ਸਰਵ ਸ੍ਰੇਸ਼ਟ ਮੰਨਿਆ ਗਿਆ ਗ੍ਰਸਤ। ਇੱਥੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਫਿਰ ਬਾਬਾ ਜੀ ਦੇ ਬਚਨ ਆਪ ਜੀ ਨਾਲ ਸਾਂਝੇ ਕਰਾਂਗਾ। ਅਸੀਂ ਬਹੁਤੇ ਸਿੱਖ ਇਸ ਗੱਲ ਨਾਲ ਹੀ ਸੰਤੁਸ਼ਟ ਹੋ ਗਏ, ਸਰਵ ਧਰਮ ਹੈ, ਗ੍ਰਸਤ ਪ੍ਰਧਾਨ ਹੈ, ਸਾਡੀ ਤਸੱਲੀ ਹੋ ਗਈ ਵੀ ਗ੍ਰਸਤ ਪ੍ਰਧਾਨ ਹੈ ਅਤੇ ਅਸੀਂ ਗ੍ਰਸਤ ਦੇ ਰਾਹੀਂ ਇਹ ਸੰਸਾਰ ਵਿੱਚ ਆਏ ਅਤੇ ਗਾਂਹ ਗ੍ਰਸਤ ਅਪਣਾਇਆ ਹੋਇਆ, ਇਸ ਲਈ ਸੱਸੀ ਵੀ ਠੀਕ ਹਾਂ। ਪਰ ਕਦੇ ਇਦੂ ਗਾਂਹ ਅਸੀਂ ਵਿਚਾਰ ਹੀ ਨਹੀਂ ਕੀਤੀ ਕਿ ਗ੍ਰਸਤ ਪ੍ਰਧਾਨ ਹੈ ਕੀ, ਅਸਲ ਵਿੱਚ ਗ੍ਰਸਤ ਹੈ ਕੀ। ਸਾਧ ਸੰਗਤ, ਗ੍ਰਸਤ ਦਾ ਫਲ ਹੈ ਮਨੁੱਖ, ਸਾਡੇ ਪੁੱਤਰ ਧੀਆਂ ਜਾਂ ਔਲਾਦ ਕਹਿ ਲਓ, ਇਹ ਗ੍ਰਸਤ ਦਾ ਫਲ ਹੈ। ਤੁਸੀਂ ਸਾਰੇ ਜਾਣਦੇ ਹੋ ਕਿ ਕੋਈ ਬਾਗ ਲਾਉਂਦਾ, ਬਗੀਚੇ ਲਾਉਂਦਾ, ਫਸਲਾਂ ਬੀਜਦਾ ਹੈ ਅਤੇ ਉਸ ਪੱਕੀ ਹੋਈ ਫਸਲ ਦੇ ਫਲ ਨੂੰ ਸਾਂਭਣ ਵਾਸਤੇ ਵੱਧ ਫਿਕਰਮੰਦ ਹੁੰਦਾ ਵੀ ਇਸ ਫਲ ਦੀ ਮਾਰਕੀਟਿੰਗ ਕਿੱਥੇ ਹੋਏਗੀ, ਕਿੱਥੇ ਸਟੋਰ ਹੋਏਗਾ, ਕਿਵੇਂ ਇਹਨੂੰ ਸਾਂਭਣਾ ਹੈ, ਇਹਦਾ ਵੱਧ ਮੁੱਲ ਕਿਵੇਂ ਵੱਟਿਆ ਜਾ ਸਕਦਾ, ਤਾਂ ਹੀ ਫਾਇਦਾ ਹੁੰਦਾ ਨਾ। ਅਤੇ ਜਿਹੜਾ ਫਲ ਮੰਡੀਆਂ ਵਿੱਚ ਰੁਲ ਜਾਏ, ਦੁਨੀਆਂ 'ਚ ਉਹਦੀ ਕੀਮਤ ਨਹੀਂ ਰਹਿੰਦੀ। ਅਤੇ ਸਿੱਖ ਕੌਮ ਨੇ ਕਦੇ ਧਿਆਨ ਨਹੀਂ ਦਿੱਤਾ ਕਿ ਇਹ ਗ੍ਰਸਤ ਦਾ ਫਲ ਰੁਲ ਰਿਹਾ ਅਤੇ ਅਸੀਂ ਇਹਨਾਂ ਨੂੰ 24 ਘੰਟਿਆਂ 'ਚੋਂ ਕਦੇ ਇੱਕ ਘੰਟਾ ਵੀ ਸਮਾਂ ਨਹੀਂ ਦਿੱਤਾ ਇਹਨੂੰ ਸਾਂਭਣ ਲਈ। ਅਤੇ ਫਿਰ ਜਦੋਂ ਇਹ ਫਲ ਦਾਗੀ ਹੁੰਦਾ ਹੈ, ਫਿਰ ਅਸੀਂ ਰੌਲਾ ਪਾਉਣਾ ਜੀ, ਪੱਤ ਪਾਉਣੇ ਦੀ ਹਨੇਰੀ ਆ ਗਈ, ਨਸ਼ਿਆਂ ਦੇ ਹੜ ਵਗ ਗਏ। ਪਰ ਇੱਕ ਗੱਲ ਮੈਂ ਬਹੁਤ ਯਕੀਨ ਨਾਲ ਕਹਿ ਸਕਦਾ, ਸਤਿਸੰਗ ਜੀ, ਤੁਸੀਂ ਇੱਕ ਘੰਟਾ ਦੇ ਦਿਓ ਨਾ ਆਪਣੇ ਪੁੱਤਰਾਂ ਧੀਆਂ ਨੂੰ, ਇੱਕ ਘੰਟਾ, ਅਤੇ ਇਸ ਗ੍ਰਸਤ ਦਾ ਫਲ ਕੋਈ ਦਾਗੇ ਨਹੀਂ ਹੋ ਸਕਦਾ। 5 ਬਾਣੀਆਂ ਸਵੇਰੇ ਸੁਣਾਓ ਬੈਠ ਕੇ, ਆਪ ਤੇ ਜੋ ਪੁੱਤਰ ਧੀਆਂ ਸੁਣਾਉਣ ਜੋਗੇ ਹੋ ਜਾਣ ਉਹਨਾਂ ਕੋਲੋਂ ਸੁਣੋ, ਤੇ ਕਿਤੇ ਆਪਣੀ ਜਵਾਨ ਧੀ ਨੂੰ ਕਹੋ ਲੈ ਪੁੱਤਰਾ ਤੂੰ ਸਾਨੂੰ ਸੁਖਮਨੀ ਸਾਹਿਬ ਦਾ ਪਾਠ ਸੁਣਾ ਦੇ, ਤੇ ਕਦੇ ਆਪ ਸੁਣਾਓ ਉਹਨਾਂ ਨੂੰ। ਰੋਜ਼ ਇੱਕ ਘੰਟਾ ਗਿਣ ਕੇ ਲਾ ਲਓ, ਇੱਕ ਘੰਟਾ ਚੌਵੀਆਂ ਘੰਟਿਆਂ ਚੋਂ, ਤੇ ਤੁਹਾਡੇ ਘਰਾਂ ਚ ਪਤਤ ਪੁਣੇ ਦੀ ਹਨੇਰੀ ਨਹੀਂ ਆ ਸਕਦੀ, ਨਸ਼ਿਆਂ ਦੀ ਬਿਮਾਰੀ ਨਹੀਂ ਆ ਸਕਦੀ। ਤੇ ਸਾਧ ਸੰਗਤ ਫਿਰ ਇਸ ਫਲ ਦਾ ਮੁੱਲ ਦੁਨੀਆਂ ਦੀ ਮਾਰਕੀਟ ਚ ਕੀ ਪੈਂਦਾ, ਫਿਰ ਇਹ ਗੁਰੂ ਕੇ ਪੁੱਤਰ ਬਣਦੇ ਨੇ, ਇਹ ਆਰਿਆਂ ਨਾਲ ਵੱਢੇ ਜਾਂਦੇ ਨੇ, ਸੀਸ ਲੱਥ ਜਾਂਦੇ ਨੇ, ਖੋਪੜ ਅਲੱਗ ਹੋ ਜਾਂਦੇ ਨੇ, ਪਰ ਸੋਹਲੇ ਗਾਉਂਦੇ ਸਿਰ ਜਾਵੇ ਤਾਂ ਜਾਵੇ, ਸਾਡਾ ਸਿੱਖੀ ਸਿਦਕ ਨਾ ਜਾਵੇ। ਇਸ ਲਈ ਗ੍ਰਿਸਤ ਪ੍ਰਧਾਨ ਤਾਂ ਹੈ ਜੇ ਤੁਸੀਂ ਗ੍ਰਿਸਤ ਨੂੰ ਸਮਝ ਲਵੋ, ਤੇ ਜਿਹੜੇ ਧਰਮ ਵਿੱਚ ਬੈਠ ਕੇ ਤੁਸੀਂ ਗ੍ਰਿਸਤ ਅਪਣਾਇਆ ਹੈ ਉਸ ਧਰਮ ਦੀ ਬੁਨਿਆਦ ਨੂੰ ਸਮਝ ਲਵੋ, ਤੇ ਫਿਰ ਸਾਧ ਸੰਗਤ ਸਾਨੂੰ ਕਿਸੇ ਕਿਸਮ ਦਾ ਇਸ ਪਾਸੇ ਤੋਂ ਲਾਂਭਾ ਰਹਿ ਹੀ ਨਹੀਂ ਸਕਦਾ, ਇਹਦੇ ਜ਼ਿੰਮੇਵਾਰ ਖੁਦ ਅਸੀਂ ਹਾਂ। ਇਹਨੂੰ ਜਿੰਨਾ ਮਰਜ਼ੀ ਲੰਮਾ ਲੈ ਜਾਈਏ ਇਸ ਵਿਚਾਰ ਨੂੰ, ਪਰ ਦਾਸ ਇੱਥੇ ਦੀ ਸਮਾਪਤੀ ਕਰਦਾ ਕਿ ਇਹਦੇ ਜ਼ਿੰਮੇਵਾਰ ਖੁਦ ਹੈ, ਤੇ ਅੱਜ ਹੀ ਆਪਣੀ ਜ਼ਿੰਮੇਵਾਰੀ ਸਮਝ ਕੇ ਤੁਸੀਂ ਇੱਕ ਮਹੀਨੇ ਬਾਅਦ ਇਹਦਾ ਰਿਜ਼ਲਟ ਲੈ ਲਓ, ਇੱਕ ਮਹੀਨੇ ਬਾਅਦ ਅੱਜ ਤੋਂ ਹੀ ਜ਼ਿੰਮੇਵਾਰੀ ਸਮਝ ਲਓ ਕਿ ਕੱਲ੍ਹ ਤੋਂ ਅਸੀਂ ਅੰਮ੍ਰਿਤ ਵੇਲੇ ਜਦੋਂ ਉੱਠੇ ਤੇ ਆਪਣੇ ਪੁੱਤਰ ਧੀਆਂ ਵਿੱਚ ਬੈਠ ਕੇ ਅਸੀਂ ਨਿਤਨੇਮ ਕਰਨਾ, ਸ਼ਾਮ ਨੂੰ ਰਹਿ ਰਾਸ ਪੜ੍ਹਨੀ ਆ, ਇੱਕ ਮਹੀਨੇ ਬਾਅਦ ਰਿਜ਼ਲਟ ਲੈ ਲਏ। ਇਸ ਵਾਸਤੇ ਜ਼ਰੂਰੀ ਹੈ ਕਿ ਆਪਣੇ ਘਰ ਦਾ ਧਿਆਨ ਦਈਏ। ਅੱਜ ਦੀ ਪ੍ਰਦਰਸ਼ਨੀ ਯੁੱਗ ਵਿੱਚ, ਅੱਜ ਦੇ ਮੀਡੀਆ ਸਾਇੰਸ ਦੇ ਯੁੱਗ ਵਿੱਚ, ਅੱਜ ਦੇ ਇੰਟਰਨੈੱਟ ਦੇ ਯੁੱਗ ਵਿੱਚ ਇੰਨੇ ਵੇਸਲੇ ਨਾ ਹੋਵੋ ਕਿ ਸਾਨੂੰ ਪਤਾ ਹੀ ਨਾ ਹੋਵੇ ਕਿ ਸਾਡੇ ਘਰ ਦਾ ਸੰਸਾਰ ਕਿੱਥੇ ਹੈ। ਮੈਂ ਦੂਸਰੀ ਬੇਨਤੀ ਕਰਨ ਲੱਗਾ ਹਾਂ ਕਿ ਦੁਨੀਆਂ ਵਿੱਚ ਆਪਣੇ ਤੋਂ ਤਕੜੇ ਦੀ ਸ਼ਰਨ ਲਈ ਜਾਂਦੀ ਹੈ। ਇਹ ਰਾਜਨੀਤਿਕ ਖੇਤਰ ਵਿੱਚ ਵੀ ਹੁੰਦਾ ਤੇ ਧਾਰਮਿਕ ਖੇਤਰ ਵਿੱਚ ਵੀ ਹੁੰਦਾ। ਕੋਈ ਤਕੜਿਆ ਪੁੱਜੀ ਹੋਈ ਰੂਹ ਮਹਾਂਪੁਰਖ ਹੋਵੇ ਤਾਂ ਦੂਰ ਦੁਰੇਡੇ ਤੋਂ ਸੰਗਤਾਂ ਵੀ, ਸੰਤ ਮਹਾਂਪੁਰਖ ਵੀ ਉਹਨਾਂ ਦੇ ਦਰਸ਼ਨ ਪਰਸ਼ ਕੇ ਖੁਸ਼ ਹੁੰਦੇ ਨੇ, ਆਤਮਕ ਤਸੱਲੀ ਮਾਣਦੇ ਨੇ। ਦਾਸ ਨੇ ਵੇਖਿਆ ਇੱਥੇ ਤੁਹਾਡੇ ਨੇੜੇ ਹੀ ਰਾਮਪੁਰ ਖੇੜੇ ਬਾਬਾ ਹਰਨਾਮ ਸਿੰਘ ਜੀ ਮਹਾਂਪੁਰਖ ਹੋਏ ਨੇ, ਉਦੋਂ ਦੇ ਸਮਕਾਲੀ ਮਹਾਂਪੁਰਖ ਲਗਭਗ ਬੜੀ ਖੁਸ਼ੀ ਨਾਲ ਉਹਨਾਂ ਨੇ ਦਰਸ਼ਨ ਕਰਦੇ ਔਰ ਜੀਵਨ ਦੇ ਵਿੱਚੋਂ ਘਟਨਾਵਾਂ ਨੂੰ ਆਪਦੇ ਸੰਗੀਆਂ ਸਾਥੀਆਂ ਨਾਲ ਸਾਂਝੀਆਂ ਕਰਦੇ ਕਿ ਇਹ ਮਹਾਂਪੁਰਖ ਆਤਮ ਰਸੀਏ ਨੇ। ਕਹਿਣ ਤੋਂ ਭਾਵ ਕਿ ਹਰ ਖੇਤਰ ਵਿੱਚ ਆਪਣੇ ਤੋਂ ਤਕੜੀ ਸ਼ਰਨ ਨੂੰ ਚੰਗਾ ਸਮਝਿਆ ਜਾਂਦਾ। ਸਾਨੂੰ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ ਵੀ ਅਸੀਂ ਕਿਹਦੀ ਸ਼ਰਨ ਵਿੱਚ ਹਾਂ। ਮਹਾਰਾਜ ਨੇ ਸਾਨੂੰ ਬਹੁਤ ਵੱਡੀ ਸ਼ਰਨ ਦਿੱਤੀ। ਹੁਣੇ ਅਸੀਂ ਸਿੰਘ ਸਾਹਿਬ ਜੀ ਨੇ ਪੰਗਤੀ ਪੜ੍ਹੀ ਸੀ, ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ। ਇਹ ਕਈ ਵਾਰ ਅਸੀਂ ਉੱਪਰੋਂ ਉੱਪਰੋਂ ਪੜ੍ਹ ਜਾਂਦੇ ਹਾਂ, ਕਈਆਂ ਥਾਵਾਂ 'ਤੇ ਪੜ੍ਹ ਜਾਂਦੇ ਹਾਂ, ਵੱਖ ਵੱਖ ਢੰਗ ਨਾਲ ਪੜ੍ਹ ਜਾਂਦੇ ਹਾਂ, ਪਰ ਇਹਦਾ ਅਰਥ ਕੀ ਆ? ਸਤਿਗੁਰੂ ਬਾਣੀ ਵਿੱਚ ਫਰਮਾਉਂਦੇ ਨੇ ਸਿੰਘ ਸ਼ਰਨ ਕੱਤ ਜਾਈਐ ਜੋ ਜੰਪ ਗ੍ਰਸ ਹੈ। ਫਿਰ ਸ਼ੇਰ ਦੀ ਸ਼ਰਨ ਦਾ ਆਸਰਾ ਹੀ ਕੀ ਹੈ? ਜੇ ਸਾਨੂੰ ਗਿੱਦੜਾ ਨਹੀਂ ਖਾ ਜਾਣਾ, ਜੰਗਲੀ ਜੀਵਾਂ ਦਾ ਫਿਰ ਵੀ ਡਰ ਹੀ ਰਿਹਾ, ਤੇ ਫਿਰ ਸਮਝਣਾ ਚਾਹੀਦਾ ਕਿ ਇਹ ਜਿਹੜੀ ਅਸੀਂ ਸ਼ਰਨ ਵਿੱਚ ਬੈਠੇ ਹਾਂ ਇਹ ਸ਼ੇਰ ਦੀ ਸ਼ਰਨ ਹੈ ਨਹੀਂ। ਜਿਹਦੇ ਕੋਲੋਂ ਜੰਗਲੀ ਜੀਵਾਂ ਨੂੰ ਡਰ ਹੀ ਕੋਈ ਨਹੀਂ, ਇਹ ਸ਼ੇਰ ਕਾਹਦਾ ਹੋਇਆ? ਇਸ ਲਈ ਸਾਨੂੰ ਮਹਾਰਾਜ ਨੇ ਬਚਨ ਕਹੇ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸਵਾਮੀ ਸੰਦਾ। ਜਿਹੜਾ ਵੀ ਇਸ ਸ਼ਰਨ ਵਿੱਚ ਆ ਗਿਆ, ਅਸੀਂ ਪੜ੍ਹਿਆ ਜ਼ਰੂਰ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰ ਨਾਨਕ ਦਿਨ ਕੱਲ ਰਾਖੀ ਮੇਰੀ, ਕਿਵੇਂ ਕੱਲ ਰੱਖੀ, ਕੀ ਸ਼ਰਨ ਹੈ ਇਹ, ਇਸ ਸ਼ਰਨ ਵਿੱਚ ਆਉਣ ਦਾ ਲਾਭ ਕੀ ਹੈ ਤੇ ਕਿਉਂ ਅੱਜ ਸਿੱਖ ਪੰਥ ਦਾ ਬਹੁਤ ਵੱਡਾ ਹਿੱਸਾ ਕਿਰਾਏ ਪੈ ਕੇ ਧੰਨ ਗੁਰੂ ਨਾਨਕ ਦੀ ਸ਼ਰਨ ਛੱਡ ਕੇ, ਇਸ ਵੱਡੇ ਘਰ ਨੂੰ ਛੱਡ ਕੇ, ਸ਼ਬਦ ਗੁਰੂ ਨੂੰ ਛੱਡ ਕੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਲਵਿਦਾ ਕਹਿ ਕੇ ਕੋਈ ਸਰਸਿਆਂ ਬਿਆਸਿਆਂ ਦੇ ਤੁਰਿਆ ਫਿਰਦਾ? ਕਿਉਂ? ਕਿਉਂਕਿ ਅਸੀਂ ਇਸ ਗੱਲ ਨੂੰ ਸਮਝਿਆ ਨਹੀਂ। ਹਾਲਾਂਕਿ ਬਹੁਤ ਵਾਰ ਇਸ ਗੱਲ ਨੂੰ ਮਹਾਰਾਜ ਨੇ ਦੁਹਰਾਇਆ, ਅਸੀਂ ਪੜ੍ਹਿਆ ਵੀ ਪਰ ਵਿਚਾਰਿਆ ਨਹੀਂ। ਸਤਿਗੁਰੂ ਨੇ ਤੇ ਬੜੀ ਖੁੱਲ੍ਹ ਦਿਲੀ ਨੇ ਕਿਹਾ, ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਇੱਥੋਂ ਸਭ ਕੁਝ ਮਿਲਣਾ ਹੈ ਤੇ ਨਾਲ ਮਹਾਰਾਜ ਨੇ ਸੁਚੇਤ ਕਰ ਦਿੱਤਾ, ਅਵਰ ਨਾ ਸੂਝਾ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ। ਕਹਿੰਦੇ ਕੋਈ ਥਾਂ ਹੈ ਨਹੀਂ ਹੋਰ, ਲੱਖ ਭਟਕ ਲਓ, ਸਾਧ ਸੰਗਤ ਆਪਣੇ ਸਾਹਮਣੇ ਆਈ ਜਾਂਦਾ ਸਾਰਾ ਕੁਝ। ਜਿਹਦੀ ਸ਼ਰਨ ਵਿੱਚ ਸਾਡੇ ਭੁੱਲੜ ਵੀਰ ਗਏ, ਉਹ ਵਕੀਲਾਂ ਦੀ ਸ਼ਰਨ ਵਿੱਚ ਆ ਵੀ ਮੈਨੂੰ ਧਾਰਾ 900 ਤੋਂ ਬਚਾ, ਉਹ ਵਕੀਲਾਂ ਦੀ ਸ਼ਰਨ ਵਿੱਚ ਹੈ ਤੇ ਅਸੀਂ ਗਾ ਉਹਦੀ ਸ਼ਰਨ ਵਿੱਚ ਆ। ਮਹਾਰਾਜ ਨੇ ਕਹਿਤਾ ਵਰਨਾ ਸੂਝਾ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ। ਗੱਲ ਇੱਥੇ ਹੀ ਨਹੀਂ ਛੱਡੀ, ਲੇਖਾ ਛੋੜ ਅਲੇਖਾ ਛੂਟੈ, ਹਮ ਨਿਰਗੁਣ ਲਿਹੋ ਉਭਾਰੀ। ਇੱਥੇ ਤਾਂ ਕਿਉਂਕਿ ਜਨਮਾਂ ਜਨਮਾਤਰਾਂ ਦਾ ਲੇਖਾ ਸੀ ਨਾ, ਮਹਾਰਾਜ ਕਹਿੰਦੇ ਇਹਦਾ ਫਿਕਰ ਕਰਨ ਦਾ ਲੋੜ ਹੀ ਨਹੀਂ। ਜਿਹੜਾ ਨਾਮ ਸਾਨੂੰ ਮਹਾਰਾਜ ਨੇ ਦਿੱਤਾ ਨਾ, ਵਾਹਿਗੁਰੂ ਨਾਮ, ਸਾਧ ਸੰਗਤ ਇਸ ਨਾਮ ਦਾ ਹੀ ਏਡਾ ਵੱਡਾ ਪ੍ਰਤਾਪ ਹੈ। ਮੈਂ ਬਹੁਤ ਸਾਰੀਆਂ ਸਟੇਜਾਂ ਤੇ ਬੇਨਤੀ ਕਰਦਾ ਮੈਂ ਕਿ ਦਾਸ 11 ਸਾਲ ਤੋਂ ਕੁਝ ਸਮਾਂ ਵੱਧ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨਾਲ ਮੈਂ ਇਕੱਠਿਆਂ ਵਾਹੀ ਕੀਤੀ ਹੈ ਤੇ ਰਾਹ ਚ ਵੀ ਦਾਸ ਬਾਬਾ ਬੂਟਾ ਸਿੰਘ ਨੂੰ ਬੇਨਤੀ ਕਰਦਾ ਆ ਰਿਹਾ ਸੀ ਕਿ ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਦਮਦਮੀ ਟਕਸਾਲ ਦੇ ਮੁਖੀ ਨਹੀਂ ਸਨ ਨਾ ਬਣੇ, ਉਦੋਂ ਉਹਨਾਂ ਦਾ ਕੁਝ ਖੁੱਲਾ ਖੁਲਾਸਾ ਸੀ। ਫਿਰ ਨਿਯਮਾਂ ਵਿੱਚ, ਅਸੂਲਾਂ ਵਿੱਚ ਜੋ ਦਮਦਮੀ ਟਕਸਾਲ ਦੇ ਅਸੂਲ ਨੇ ਉਹਨਾਂ ਦੇ ਮੁਤਾਬਕ ਹੀ ਚੱਲਣਾ ਸੀ। ਖੁੱਲੇ ਖੁਲਾਸੇ ਤੋਂ ਭਾਵ ਇਹ ਨਹੀਂ ਸੀ ਕਿ ਉਹ ਨਸ਼ਾ ਵਰਤਦੇ ਸੀ ਜਾਂ ਰਹਿਤ ਨਹੀਂ ਸੀ ਰੱਖਦੇ, ਇਹ ਨਹੀਂ। ਸਾਧ ਸੰਗਤ ਤਾਸ ਨੇ ਵੇਖਿਆ ਕਿ ਕਰੜਾ ਤੋਂ ਕਰੜਾ ਕੰਮ ਕਰਦਿਆਂ, ਕਮਾਦ ਘੁੱਟਦਿਆਂ, ਮੱਕੀਆਂ ਘੁੱਟਦਿਆਂ, ਹੁਣ ਵਰਗਾ ਕੰਮ ਨਹੀਂ ਸੀ ਕਿ ਸਪਰੇਅ ਕੀਤੀ ਕੰਮ ਖਤਮ ਹੋ ਗਿਆ। ਬੜਾ ਸਰੀਰਕ ਤੌਰ ਤੇ ਕੜਾ ਮਸ਼ਕਤ ਵਾਲਾ ਕੰਮ ਹੁੰਦਾ ਸੀ। ਇਹਨਾਂ ਕਾਰਜ ਕਰਦਿਆਂ ਹੋਇਆਂ ਜ਼ਬਾਨੀ 5 ਗ੍ਰੰਥੀ ਦਾ ਨਿਤਨੇਮ ਕਰਨਾ, 101 ਪਾਠ ਸ੍ਰੀ ਜਪਜੀ ਸਾਹਿਬ ਜੀ ਦਾ ਕਰਨਾ, 51 ਅੰਗ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦੇ, ਰਾਤ ਨੂੰ ਆ ਕੇ ਸੌਣ ਤੋਂ ਪਹਿਲਾਂ ਲਾਲਟਨ ਜਗਾ ਕੇ, ਆ ਨਹੀਂ ਸੀ ਲਾਈਟਾਂ ਨਹੀਂ ਸੀ ਹੁੰਦੀਆਂ, ਬਿਜਲੀ ਨਹੀਂ ਸੀ ਹੈਗੀ, ਲਾਲਟਨ ਜਗਾ ਕੇ ਪੜ੍ਹਨੇ ਤੇ ਉਦੋਂ 18 ਘੰਟੇ ਦਾ ਸਮਾਂ ਲੱਗਦਾ ਸੀ ਉਹਨਾਂ ਨੂੰ, ਇੰਨਾ ਨਿਯਮ ਨਿਭਾਉਂਦਿਆਂ ਹੋਇਆਂ 18 ਘੰਟੇ। ਜੇ ਕੋਈ ਵਿੱਚ ਗੱਲਬਾਤ ਕਰਨੀ, ਕਿਸੇ ਨੂੰ ਮਿਲਣਾ, ਉਨਾ ਸਮਾਂ ਹੋਰ ਵੱਧ ਲੱਗ ਜਾਂਦਾ ਸੀ। ਤੇ ਤੁਸੀਂ ਸਭ ਨੇ ਤੱਕਿਆ ਕਿ ਜੋ ਕੁਝ ਉਹਨਾਂ ਆਪਣੀ ਛੋਟੀ ਜਿਹੀ ਸੰਸਾਰੀ ਜ਼ਿੰਦਗੀ ਦੇ ਵਿੱਚ ਕਰ ਵਿਖਾਇਆ, ਇਹ ਉਹਨਾਂ ਦੀ ਕੋਈ ਜਿਸਮਾਨੀ ਤਾਕਤ ਨਹੀਂ, ਕੋਈ ਮਾਇਕ ਤਾਕਤ ਨਹੀਂ, ਸਾਧ ਸੰਗਤ ਕੇਵਲ ਤੇ ਕੇਵਲ ਰੂਹਾਨੀ ਤਾਕਤ ਸੀ, ਜਿਹਦੇ ਕਾਰਨ ਏਡੀਆਂ ਵੱਡੀਆਂ ਫੌਜਾਂ ਨਾਲ ਵੀ ਟੱਕਰ ਲੈ ਲੈਣੀ, ਆ ਇਹੋ ਜਿਹੇ ਖਾਲਸਾ ਪੰਥ ਨੂੰ ਇੱਕ ਥਾਂ ਤੇ ਖੜੇ ਕਰ ਦੇਣਾ, ਲਿਆ ਕੇ ਉਹ ਖੜੇ ਵੀ ਉੱਥੇ ਕਰ ਦੇਣਾ ਕਿ ਦੂਜਾ ਦੂਜੇ ਤੋਂ ਮੂਹਰੇ ਹੋ ਕੇ ਸੀਸ ਲਾਉਣ ਵਾਸਤੇ ਤਿਆਰ ਹੋਵੇ। ਇਹ ਸਾਧ ਸੰਗਤ ਸਿਰਫ ਨਾਮ ਦੀ ਕਮਾਈ, ਸਿਮਰਨ ਅਤੇ ਸੇਵਾ, ਇਹਦੇ ਵਿੱਚੋਂ ਹੀ ਮਿਲੀ ਹੋਈ ਤਾਕਤ ਸੀ। ਅਚਿੰਤ ਕੰਮ ਕਰੇ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆਰਾ, ਗੁਰਪ੍ਰਸਾਦ ਸਦਾ ਮਨ ਵਸਿਆ, ਸਭ ਕਾਜ ਸਵਾਰ ਨਿਹਾਰਾ। ਇਸ ਦੀ ਹੀ ਕਿਰਪਾ ਸੀ ਸਾਧ ਸੰਗਤ ਜਿੱਥੇ ਅਸੀਂ ਅੱਜ ਬੈਠੇ ਹਾਂ। ਮੈਂ ਤਾਂ ਇਹ ਜ਼ਿਆਦਾ ਚੈਪਟਰ ਨਹੀਂ ਛੇੜਿਆ ਕਿ ਇੱਕ ਅੱਧੇ ਮਿੰਟ ਦੀ ਗੱਲ ਹੈ। ਵੈਸੇ ਤੁਸੀਂ ਸਾਰੇ ਜਾਣਦੇ ਹੋਵੋਗੇ ਬਾਬਾ ਸਾਹਿਬ ਸਿੰਘ ਜੀ ਦਾ ਜੀਵਨ। ਸਿਰਫ ਇੱਕ ਗੱਲ ਕਹਿ ਦਿਆਂ ਮੈਂ ਕਿ ਉਹਨਾਂ ਮਹਾਰਾਜਾ ਰਣਜੀਤ ਸਿੰਘ ਨੂੰ ਰਾਜ ਤਿਲਕ ਦੇ ਤਾ, ਗੱਲ ਇਹਦੀ ਕਿ ਨਹੀਂ। 12 ਮਿਸਲਾਂ ਦੇ ਸਿੱਖ ਸਰਦਾਰ ਸ੍ਰੀ ਸਾਹਿਬਾਂ ਕੱਢ ਖਲੋਤੇ ਸੀ ਕਿ ਰਾਜ ਕਿਹਦਾ, ਤੇ ਉਦੋਂ ਇੱਕ ਵਿਅਕਤੀ 'ਤੇ ਨਿਗਾਹ ਗਈ ਕਿ ਇਹ ਰਾਜ ਕੌਣ ਇੱਕ ਥਾਂ 'ਤੇ ਰੱਖ ਸਕਦਾ ਹੈ, ਉਹ ਬਾਬਾ ਸਾਹਿਬ ਸਿੰਘ ਹੈ। ਅਤੇ ਇਹ ਬਾਬਾ ਸਾਹਿਬ ਸਿੰਘ ਦੀ ਜ਼ੁਰਤ ਸੀ ਕਿ ਸਿੱਖ ਸਰਦਾਰੋ, ਆਹ ਮੇਰੇ ਕੋਲ ਵੀ ਇੱਕ ਸ੍ਰੀ ਸਾਹਿਬ ਹੈ, ਜੇ ਤੁਸੀਂ ਚਾਹੁੰਦੇ ਹੋ ਕਿ ਇਸ ਇਕੱਤਰ ਹੋਈ ਸ਼ਕਤੀ ਨੂੰ ਦੁਬਾਰਾ ਤੋਂ ਫਿਰ ਖਿੰਡਾਰਨਾ ਹੈ, ਤੇ ਪਹਿਲਾਂ ਮੇਰੀ ਇਹ ਸ੍ਰੀ ਸਾਹਿਬ ਨਾਲ ਇਸ ਨਿਮਾਣੇ ਸੇਵਕ ਦੀ ਧਰ ਤੋਂ ਸੀਸਲਾ ਕਰ ਦਿਓ। ਇਹ ਉਹਦੀ ਜ਼ੁਰਤ ਸੀ। ਸਾਧ ਸੰਗਤ ਇਹ ਬਚਨ ਇਕੱਲੇ ਕਹਿਣ ਵਾਲੇ ਨਹੀਂ, ਬਾਬਾ ਜੀ ਕੋਲ ਨਿਹੰਗ ਸਿੰਘਾਂ ਦੀਆਂ ਫੌਜਾਂ, ਆਪ ਜੁਝਾਰੂ ਜੂਝਣ ਵਾਲੇ ਜਰਨੈਲ, ਤੇ ਫਿਰ ਆਪਣੇ ਅੰਦਰ ਰਾਜ ਕਰਨ ਦੀ ਤਮੰਨਾ ਨਹੀਂ, ਲਾਲਸਾ ਨਹੀਂ। ਇੱਥੇ ਕਿਉਂ 12 ਹੀ ਮਿਸਲਾਂ ਇਕੱਠੀਆਂ ਹੋ ਗਈਆਂ ਕਿ ਬਾਬੇ ਸਾਹਿਬ ਸਿੰਘ ਨੇ ਸਾਡੇ ਵਿੱਚੋਂ ਹੀ ਕਿਸੇ ਨੂੰ ਰਾਜ ਦੇਣਾ ਨਾ, ਤੇ ਫਿਰ ਤੂੰ ਤੂੰ ਮੈਂ ਪੂਰੀ ਸੀ। ਇਹ ਨਹੀਂ ਸੀ ਕਿ ਸਰਬਸੰਮਤੀ ਨਾਲ ਆ ਕੇ ਬਾਬਾ ਜੀ ਨੂੰ ਕਹਿਤਾ ਬਾਬਾ ਜੀ ਲਓ ਤੁਸੀਂ ਜਿਹਨੂੰ ਮਰਜ਼ੀ ਦੇ ਦਿਓ, ਕਹਿੰਦੇ ਸੀ ਕਿ ਇਹਨੂੰ ਨਹੀਂ ਦੇਣਾ। ਇਸ ਸਥਿਤੀ ਨੂੰ ਸੰਭਾਲਿਆ ਬਾਬਾ ਜੀ ਨੇ, ਕਿਹਾ ਕਿ ਸਿੰਘੋ ਰਾਜ ਤੇ ਇੱਕ ਨਹੀਂ ਕਰਨਾ, ਜੇ ਤਾਂ ਦੂਸਰੇ ਬਾਜੂ ਬਲ ਬਣੋਗੇ ਤਾਂ ਇਹ ਰਾਜ ਸਥਿਰ ਰਹੇਗਾ, ਨਹੀਂ ਤੇ ਅੱਜ ਦਿੱਤੇ ਹੋਏ ਰਾਜ ਤਿਲਕ ਖਿੰਡ ਜਾਣਗੇ, ਖੜਨੇ ਨਹੀਂ ਜੇ ਤੁਸੀਂ ਇੱਕ ਦੂਜੇ ਦੀਆਂ ਇਸ ਤਰ੍ਹਾਂ ਹੀ ਨੁਕਸਬਾਜ਼ੀਆਂ ਕੱਢਦੇ ਰਹੇ। ਅਖੀਰ ਨੂੰ ਦੂਸਰੇ ਤੀਸਰੇ ਦਿਨ ਜਾ ਕੇ ਫੈਸਲਾ ਲਿਆ ਸੀ ਕਿ ਬਾਬਾ ਜੀ ਆਪ ਜੀ ਜਿਹਦੇ ਸਿਰ ਤੇ ਹੱਥ ਰੱਖ ਦਿਓਗੇ ਸਾਰੀਆਂ ਫੌਜਾਂ ਸਾਰੇ ਜਰਨੈਲ ਸਰਦਾਰ ਸਾਰੇ ਉਹਦੇ ਨਾਲ ਖੜਨਗੇ। ਤੇ ਫਿਰ ਕੁਝ ਬਚਨ ਮੁਖਾਬਤ ਹੋ ਕੇ ਰਣਜੀਤ ਸਿੰਘ ਨੂੰ ਵੀ ਕਹੇ ਬਾਬਾ ਸਾਹਿਬ ਸਿੰਘ ਨੇ ਕਿ ਰਣਜੀਤ ਸਿੰਘ ਅੱਜ ਨਹੀਂ ਕਿਹਾ ਰਾਜ ਤੈਨੂੰ ਦੇ ਦਾਂਗਾ, ਕਹਿੰਦੇ ਜਿਹਨੂੰ ਰਾਜ ਦੇਈਏ ਉਹ ਰਾਜਾ ਬਣ ਕੇ ਨਹੀਂ, ਉਹ ਸੇਵਕ ਬਣ ਕੇ ਪੰਥ ਦੀ ਸੇਵਾ ਕਰੇਗਾ ਤਾਂ ਇਹ ਰਾਜ ਚੱਲੇਗਾ। ਸਾਧ ਸੰਗਤ ਇਹ ਉਹ ਮਹਾਂਪੁਰਖੀ ਸਨ ਜਿਨ੍ਹਾਂ ਨੇ ਹਰ ਪੱਖ ਤੋਂ ਲੈਵਲ ਕਰਕੇ ਫਿਰ ਇਹ ਰਾਜ ਦਿੱਤਾ ਸੀ, ਤੇ ਫਿਰ ਇੱਕ ਦੋ ਦਹਾਕੇ ਨਹੀਂ ਪੂਰਾ 40 ਸਾਲ ਇਹ ਰਾਜ ਇੱਥੋਂ ਲੈ ਕੇ ਸਤਲੁਜ ਤੋਂ ਲੈ ਕੇ ਕਾਬਲ ਕੰਧਾਰ ਤੱਕ, ਲੇਹ ਲਦਾਖ ਤੱਕ, ਸਾਧ ਸੰਗਤ ਅਫਗਾਨਿਸਤਾਨ ਦੀਆਂ ਕੰਧਾਂ ਤੱਕ, ਉਹਨਾਂ ਕਿਲਿਆਂ ਤੱਕ ਇਹਨੇ ਆਪਣੇ ਜਮਰੌਦ ਦੇ ਕਿਲੇ ਫਤਿਹ ਕੀਤੇ, ਸਿੱਖ ਰਾਜ ਦੇ ਝੰਡੇ ਚਲਾਏ। ਇਹਦੇ ਪਿੱਛੇ ਵੀ ਬਹੁਤ ਨਾਮ ਰਸੀਏ ਸਿਮਰਨ ਵਾਲੇ ਬਾਬਾ ਸਾਹਿਬ ਸਿੰਘ ਵਰਗੇ ਗੁਰਮੁਖਾਂ ਦੀ ਸਾਧ ਸੰਗਤ ਸ਼ਕਤੀ ਸੀ। ਅੱਜ ਫਿਰ ਸਿੱਖ ਕੌਮ ਦਾ ਰਾਜਨੀਤਿਕ ਖਲਾਅ ਕਿਉਂ ਪਿਆ? ਇੱਕ ਪਾਸਾ ਅਸੀਂ ਜਮ੍ਹਾਂ ਹੀ ਭੁੱਲੇ ਬੈਠੇ ਹਾਂ ਕਿ ਸ਼ਾਇਦ ਜਿਹੜਾ ਅੱਜ ਰਾਜ ਆਜ ਸ਼ਕਤੀ ਹੈ ਨਾ, ਵੈਸੇ ਵਿਸ਼ਾ ਨਹੀਂ ਅੱਜ ਦਾ ਇਹ, ਇਹਦੇ ਵਿੱਚ ਕੋਈ ਸਿੱਖਾਂ ਦਾ ਭਲਾ ਹੋਣ ਵਾਲੀ ਰਾਜ ਸ਼ਕਤੀ ਕਿਤੇ ਦੀਦੀ ਨਹੀਂ। ਤੇ ਮੈਂ ਵੀ ਬੇਨਤੀ ਕਰਾਂ ਬਾਬਾ ਜੀ ਭਾਵੇਂ ਗੁੱਸੇ ਹੋਣ ਕਿ ਬਾਬਾ ਸਰਬਜੋਤ ਸਿੰਘ ਬੇਦੀ ਵੀ ਸਧਾਰਨ ਵਿਅਕਤੀ ਨਹੀਂ। ਅੱਜ ਪੰਥ ਨੇ ਅਨਗੌਲਿਆ ਕਰਕੇ ਇੱਕ ਗੁੱਠ 'ਚ ਬਿਠਾਇਆ ਹੈ, ਤੇ ਇਹ ਆਪਣੀ ਦਸ਼ਾ ਵੀ ਤੱਕ ਰਹੇ ਹਾਂ ਵੀ ਅਸੀਂ ਕਿੱਥੇ ਹਾਂ। ਅੱਜ ਅਸੀਂ ਹਰ ਉਸ ਦੁਖਾਂਤ ਵਿੱਚੋਂ ਆਪਣਾ ਅਕਸ ਚਮਕਾਉਣਾ ਚਾਹੁੰਦੇ ਹਾਂ, ਭਾਵੇਂ ਉਹ ਦੁਖਾਂਤ ਪੰਥ ਲਈ ਦੁਖਦਾਈ ਹੋਵੇ, ਭਾਵੇਂ ਕਿਸੇ ਸੰਸਥਾ ਲਈ ਦੁਖਦਾਈ ਹੋਵੇ, ਤੇ ਭਾਵੇਂ ਕਿਸੇ ਖੇਤਰ ਲਈ ਦੁਖਦਾਈ ਹੋਵੇ, ਉਹਦੇ ਵਿੱਚੋਂ ਆਪਣਾ ਅਕਸ ਕੱਢਣਾ ਚਾਹੁੰਦੇ ਹਾਂ। ਇਹ ਫਰਕ ਹੈ। ਇੱਕ ਸਤਿਗੁਰੂ ਰਹਿਮਤ ਕਰੇ, ਕਿਰਪਾ ਕਰੇ ਸਾਨੂੰ ਇਸ ਥਾਂ 'ਤੇ ਇੱਕ ਵਾਰੀ ਫਿਰ ਲਿਆਵੇ ਜਿਹੜਾ ਕਦੇ ਸਿੱਖ ਸਰਦਾਰਾਂ ਨੇ ਆਪਣੀ ਖਿੰਡੀ ਹੋਈ ਸ਼ਕਤੀ ਦਾ ਅਹਿਸਾਸ ਕਰਕੇ ਆਪਣੀ ਨਜ਼ਰਾਂ ਥੱਲੇ ਲੈ ਆਉਂਦਾ ਸੀ ਕਿ ਇਸ ਸਥਾਨ ਤੋਂ ਸਾਨੂੰ ਆਉਣ ਵਾਲੇ ਭਵਿੱਖ ਦੇ ਨਜ਼ਾਰੇ ਦਿਸ ਸਕਦੇ ਨੇ। ਤੇ ਉਹ ਮੈਂ ਸਮਝਦਾ ਫਿਰ ਬੜੀ ਦੂਰ ਦ੍ਰਿਸ਼ਟਾ ਵਾਲੇ ਗੁਰਸਿੱਖ ਸਨ, ਜਿਨ੍ਹਾਂ ਨੇ ਕੁਝ ਸਮੇਂ ਦੀ ਖੱਜਲ ਖੁਆਰੀ ਤੋਂ ਬਾਅਦ ਇਸ ਅਸਥਾਨ ਤੇ ਇਕੱਤਰ ਹੋ ਕੇ ਆਪਣਾ ਭਵਿੱਖ ਸਵਾਰ ਲਿਆ ਸੀ। ਤੇ ਸਿੱਖ ਕੌਮ ਦਾ ਵੀ ਬਹੁਤ ਖੇਤਰਾਂ ਵਿੱਚ ਸਾਧ ਸੰਗਤ ਏਡਾ ਵੱਡਾ ਡਿਵੈਲਪਮੈਂਟ ਹੋਈ ਸੀ ਉਸ ਸਮੇਂ ਦੇ ਵਿੱਚ, ਜਿਹੜੀ ਅੱਜ ਸਾਨੂੰ ਸਾਰੇ ਹਿੰਦੁਸਤਾਨ ਵਿੱਚ ਅਸਥਾਨ ਦਿਸਦੇ ਨੇ ਨਾ, ਅਸਲ ਵਿੱਚ ਇਹ ਬਹੁਤਾ ਕੁਝ ਸਿੱਖ ਰਾਜ ਦੇ ਸਮੇਂ ਵਿੱਚ ਹੀ ਹੋਇਆ। ਸੋ ਅੱਜ ਉਸ ਮਹਾਂਪੁਰਖ ਦੀ ਯਾਦ ਵਿੱਚ ਬੈਠੇ ਹਾਂ, ਜਿਹੜਾ ਵੀ ਕੋਈ ਲਿਖਾਰੀ ਵਿਦਵਾਨ ਜਦੋਂ ਵੀ ਕਿਤੇ ਸਿੱਖ ਰਾਜ ਦੀ ਗੱਲ ਕਰੇਗਾ ਤੇ ਇਹ ਮਹਾਂਪੁਰਖ ਬਿਨਾਂ ਯਾਦ ਕੀਤਿਆਂ ਹੋਈ ਅੱਖਾਂ ਦੇ ਸਾਹਮਣੇ ਆਏਗਾ ਕਿ ਸਿੱਖ ਰਾਜ ਦੀ ਬੁਨਿਆਦ ਰੱਖਣ ਵਾਲਾ ਬਾਬਾ ਸਾਹਿਬ ਸਿੰਘ ਹੈ। ਅੱਜ ਉਹਨਾਂ ਦਾ ਆਗਮਨ ਦਿਨ ਮਨਾ ਰਹੇ ਹਾਂ। ਹੋਰ ਵੀ ਚੰਗਾ ਹੋਵੇ ਜੇ ਅਸੀਂ ਉਹਨਾਂ ਦੇ ਇਸ ਪਹਿਲੀ ਨੂੰ ਵਿਚਾਰ ਕੇ ਅੱਜ ਫਿਰ ਜਿਹੜੀ ਘੁੰਮਣ ਘੇਰੀ ਵਿੱਚ ਖਾਲਸਾ ਪੰਥ ਹੈ ਤਾਂ ਉਸ ਨੂੰ ਇਸ ਸਥਾਨ ਤੋਂ ਫਿਰ ਕੋਈ ਆਉਣ ਵਾਲੇ ਭਵਿੱਖ ਦੀਆਂ ਕਰਨਾ ਦਿਸ ਪੈਣ ਔਰ ਇਹਨਾਂ ਨੂੰ ਸਮਝਣ ਦੇ ਸਾਰੇ ਸਮਰੱਥ ਹੋ ਸਕਣ। ਸਤਿਗੁਰੂ ਪਾਤਸ਼ਾਹ ਐਸੀ ਕਿਰਪਾ ਕਰ ਦੇਣ, ਰਹਿਮਤ ਕਰ ਦੇਣ। ਅਖੀਰ ਵਿੱਚ ਦਸ ਬੇਨਤੀ ਕਰੇਗਾ ਕਿ ਬਾਬਾ ਜੀ ਜਿੱਥੇ ਆਪ ਜਰਨੈਲ ਸਨ, ਯੋਧੇ ਸਨ, ਸਾਧ ਸੰਗਤ ਉੱਥੇ ਤਕੜੇ ਅਖੰਡ ਪਾਠੀ, ਦੂਰੋਂ ਦੂਰੋਂ ਪਾਠਾਂ ਦੇ ਭਾਵ ਭੇਦ ਗੁੱਝ ਭੇਦ ਪੁੱਛਣ ਵਾਲੀਆਂ ਸੰਗਤਾਂ ਆਉਂਦੀਆਂ ਸਨ, ਅੰਮ੍ਰਿਤ ਛਕਣ ਦੀ ਪ੍ਰੇਰਨਾ ਦਿੰਦੇ ਸਨ ਉਹਨਾਂ ਦੇ ਫੌਜ ਦੀ। ਅਸਲ ਵਿੱਚ ਇਹਨਾਂ ਦੀ ਫੌਜ ਨੂੰ ਨਿਹੰਗ ਸਿੰਘਾਂ ਦਾ ਜੱਥਾ ਕਿਉਂ ਕਿਹਾ ਜਾਂਦਾ ਸੀ? ਕਿਉਂਕਿ ਬੇਅੰਮ੍ਰਿਤੀਆ ਛਪਾਈ ਨਹੀਂ ਸੀ ਰੱਖਦੇ ਆਪਣੀ ਫੌਜ ਵਿੱਚ, ਇਸ ਕਰਕੇ ਇਹਨਾਂ ਦੇ 14,000 ਦੇ ਜੱਥੇ ਨੂੰ ਹੀ ਨਿਹੰਗਾਂ ਦਾ ਜੱਥਾ ਕਿਹਾ ਜਾਂਦਾ ਸੀ। ਇਹ ਵੀ ਸਾਡੇ ਲਈ ਇੱਕ ਪ੍ਰੇਰਨਾ ਸਰੋਤ ਹੈ ਕਿ ਖੰਡੇ ਦਾ ਅੰਮ੍ਰਿਤ ਛਕੋ। ਧੰਨ ਕਲਗੀਧਰ ਪਾਤਸ਼ਾਹ ਦੀ ਸਿੱਖੀ ਅਸੀਂ ਤਾਂ ਹੀ ਅਪਣਾ ਸਕਾਂਗੇ ਨਾ। ਖੰਡੇ ਦਾ ਅੰਮ੍ਰਿਤ ਛਕੋ, ਨਿਤਨੇਮੀ ਬਣੋ, ਘੱਟੋ ਘੱਟ 5 ਬਾਣੀਆਂ ਦਾ ਨਿਤਨੇਮ ਸਵੇਰੇ ਸ਼ਾਮ ਨੂੰ ਰਹਿ ਰਾਸ ਕੀਰਤਨ ਸੋਹਿਲਾ ਤੇ ਰੋਜ਼ਾਨਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ। ਇੱਕ ਬੇਨਤੀ ਕਰਕੇ ਦਾਸ ਸਮਾਪਤੀ ਕਰਦਾ ਕਿ ਗੁਰਸਿੱਖੋ ਅਰਦਾਸ ਕਰਨੀ ਨਾ ਭੁੱਲੋ, ਰੋਜ਼ਾਨਾ ਆਪਣੀ ਅਰਦਾਸ ਕਰੋ ਆਪ, ਕਿਉਂਕਿ ਸਾਡਾ ਸ਼ਬਦ ਗੁਰੂ ਨਾਲ ਜੁੜਨ ਦਾ ਸਾਡੇ ਕੋਲ ਸਾਧਨ ਇੱਕੋ ਹੀ ਹੈ, ਅਰਦਾਸ। ਅਰਦਾਸ ਕਰੋ ਰਹਿਰਾਸ ਤੋਂ ਬਾਅਦ ਵੀ, ਸਵੇਰੇ ਨਿਤਨੇਮ ਤੋਂ ਬਾਅਦ ਵੀ ਜ਼ਰੂਰ ਅਰਦਾਸ ਕਰੋ ਕਿ ਸਤਿਗੁਰੂ ਪਾਤਸ਼ਾਹ ਸਾਡੇ ਪਰਿਵਾਰ ਵਿੱਚ ਸਿੱਖੀ ਪ੍ਰਫੁੱਲਤ ਹੋਵੇ, ਨਾਮ ਬਾਣੀ ਨਾਲ ਜੁੜੀਏ ਅਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਜੋ ਕੁਝ ਵੀ ਹੋ ਸਕੇ ਕਰ ਗੁਜ਼ਰੀਏ। ਇਹ ਅਰਦਾਸ ਜ਼ਰੂਰ ਕਰਨੀ ਚਾਹੀਦੀ ਹੈ। ਇਹਨਾਂ ਸ਼ਬਦਾਂ ਨਾਲ ਦਾਸ ਬਾਬਾ ਸਰਬਜੋਤ ਸਿੰਘ ਬੇਦੀ ਜੀ ਦਾ ਧੰਨਵਾਦੀ, ਜਿਨ੍ਹਾਂ ਨੇ ਹੁਕਮ ਕੀਤਾ ਸੀ ਕਿ ਸਿੰਘ ਸਾਹਿਬ ਤੁਸੀਂ ਆਉਣਾ ਜ਼ਰੂਰ ਹੈ, ਸੰਗਤਾਂ ਦੇ ਦਰਸ਼ਨ ਕਰਵਾਏ ਨੇ, ਕਿ ਦਾਸ ਸਤਿਗੁਰੂ ਚਰਨਾਂ 'ਚ ਅਰਦਾਸ ਕਰੇਗਾ। ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਸਰਬਜੋਤ ਸਿੰਘ ਬੇਦੀ ਜੀ ਨੂੰ ਸਿਹਤ ਜਾਬੀ ਬਖਸ਼ਣ, ਪੰਥ ਦੀ ਅਗਵਾਈ ਬਖਸ਼ਣ ਤੇ ਸਮੁੱਚੇ ਪੰਥ ਨੂੰ ਇੱਕ ਸੁਰਤਾ ਹੋ ਕੇ ਇਹਨਾਂ ਦੀ ਅਗਵਾਈ ਕਬੂਲਣ ਦੀ ਸਮਰੱਥਾ ਵੀ ਬਖਸ਼ਣ। ਇਹਨਾਂ ਸ਼ਬਦਾਂ ਦੇ ਨਾਲ ਦਾਸ ਖਿਮਾ ਦਾ ਜਾ ਚੁੱਕਾ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ। ਸਰਬੱਤ ਸੰਗਤ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।